ایک دیا من میلا ہو گیا. حضور جی فرماندے نے کی ہو گیا؟ من وچ اچھاواں دی محل لے کے بریائیاں دی محل لے کے ستاں سمندراں دے وچ بھی تو نہ ہوندہ پھریا تا من دی محل تا نہ لتھی من دی محل تا اتری نہ لوک گئے پر لوک گوائے تو اپنا لوک بھی گوا لیا. لوگاں تو تیرتھاں دے کناریاں تے رہن والے لوگ کئی واری شردالواں دا یاتروواں دا پچھا کردے نے. گرو پیارے بیٹھے نے بزرگ بار گیانی گردیو سنگھ جی اور مہاپرش جدوں سری حضور صاحب جانا کئی واری اور کئی واری اتھوں دے اے رہن والے لوگاں نے جو مہاپرشاں دے شریر اوپر کالی کمبلی جاں کوئی بھی پوری لیتی ہونی تے کئی واری انہوں نے کہنا مہاراج آپ تو مہادانی ہے. خاص طور تے راگی لال سنگھ جی بزرگ ہوندے سن انہوں نے کہنا مہاراج آپ تو مہاپرش ہیں بس سردی ٹھنڈی لگتی ہے. تو مہاپرشاں نے مسکرا کے کہنا تسی دشمیش پتا جی دے راگی ہو منگتیاں تو کی منگ دے ہو ایوں کہہ کے ٹال دینا شام نو جدوں درشن دیدار کرن جانا ہولی جی سیوا دار نو کہنا آ انہوں نے منگی سی اے انہوں نے دے آؤ. تو ایسا بھی ہے پر تیرتھاں تے رہ کے جے صرف تیرتھ یاتروں والی دیکھنا ہے کہ کوئی آوندا ہے تے دے جاوے پھر تے تیرتھ تے رہن دا سفل نہ ہویا لوک بھی چلا گیا او دے نالوں کتنا چنگا ہے. اپنی کرت کرو سکھ دھرم کیونکہ کرتیاں دا ہے اپنی کرت کرے انسان کسے وال دیکھن دی ضرورت ہی نہیں پیندی لوڑ ہی نہیں پیندی. تے ایوں کرت وچ جدوں کوئی ونڈ کے چھکے تے نال جپے سری واہگرو تے پھر پرلوک بھی سدھر گیا دونوں لوگ سدھر گئے. تائیں کہہ رہے نے ایتھے مرمیم مرشدو سہیڑیے جیڑا دو جگ سکھ وکھاوے ہو اول غم ٹکڑے دا میٹے وت رب دا رہا وکھاوے ہو. حضرت سلطان باہو کہندے نے مرشد اونوں کتارن کرو جیڑا دونوں جہاناں دا سکھ دے سکے تے پھر نرنا کردے نے اول دا ارتھ ہے پہلا. کہندے نے پہلا تے ٹکڑے دا آ کھان پین دا روٹی دا آ پیٹ دا غم مٹا دے وے اول غم ٹکڑے دا میٹھے وت رب دا رہا وکھاوے ہو. آ پیٹ دا غم تا مکدا ہی نہیں دنیا تے چلے جاؤ کوئی کتنا تیاگی کتنا ویراگی ہووے ٹکڑے دا غم کتے مٹدا ہے مکدا ہے پر گرو نانک دیو جی نے بخشش کر دتی گرو صاحب نے کرپالتا کیتی انہاں نے اپنے سکھاں نو پہلا اے اپدیش دتا کہ انہاں نے پہلا کرت کرنی ہے کرتی بننا ہے ٹکڑے دا غم کرت نال مک گیا مٹ گیا. تے پھر نال آپ نے حکم کیتا نہل چلاندیاں دکان تے بیٹھیاں اپنا کاروبار کردیاں جپیا کرو نال سری واہگرو دوسرا پہلو ہو گیا. حضور فرماندے نے لوک بھی چلا گیا تیرا ایویں پرلوک گوایو پرلوک بھی گوا لیتا پرلوک بھی تو نہ سوار سکیا جیڑے اے لوک نہیں سوار سکدے انہاں نے پلا پرلوک ہی سوار لینا ہے. جی جس آدمی نو اس دنیا تے چنگے طریقے نال نہ رہنا آوے او اگلی دنیا وچ کیویں چنگے طریقے نال رہن دی سوچ سکدا ہے؟ ایسا نہیں دونوں لوگ گوا لیتے. تے دوسرے پاسے کہہ رہے نے اے لوکے سکھ پایا نہیں پیٹ دھرم رایا ہر درگے سو باونت فن گرب نہیں بسنت. رام کلی محلہ پنجواں. ہاں جی
بس کیوں بکیان سبیت ایسے ہی ایسے سبیت بتایو.
مہان کوش دے ویچار مطابق بکھیان درت کیتا ہے وشے وکار بریائیاں وچ پر پنت رتن سنت گیانی گربچن سنگھ جی ادارت جو کردے سن ٹکسال کیونکہ ٹکسال دا تسی ستکار کردے ہو کیونکہ اس سنستھا نو ستگرو جی نے آپ پرم کیتا ہے اس لیے اسی اپنے پرم پتا والا ارتھ ہی مہان سمجھاں گے اوہو ہی بیان کراں گے. انج ودوانا گرمکھاں سوجوانا دی واقفیت لئی پہلا ویچار بھی آپ جی دی پیش کر دیتا ہے. ਬਾਂਸ ਕੀ ਉਹ ਬਖਿਆਨ ਸੋ ਬੈਠ ਕੇ। ਕਹਿੰਦੇ ਨੇ ਤੀਰਥਾਂ ਦੇ ਕਿਨਾਰਿਆਂ ਤੇ ਬੈਠ ਕੇ ਪ੍ਰਭੂ ਦੇ ਧਿਆਨ ਵਿਚ ਬੈਠ ਕੇ ਵੀ ਜੇ ਮਨ ਨੇ ਤੇ ਬਖਿਆਨ ਵਿਸ਼ਿਆਂ ਵਿਕਾਰਾਂ ਵਿਚ ਹੀ ਨਿਵਾਸ ਕੀਤਾ ਤਾਂ ਫਿਰ ਕੀ ਸਫਲਾ ਹੋਇਆ? ਫਿਰ ਤੇ ਕੋਈ ਬਾਤ ਨਾ ਬਣੀ, ਕੋਈ ਲਾਭ ਪ੍ਰਾਪਤ ਨਾ ਹੋ ਸਕਿਆ। ਪਰ ਮਹਾਂਪੁਰਸ਼ ਕਰਦੇ ਸਨ, ਬਾਂਸ ਕੀ ਉਹ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਬਖਿਆਨ ਉਜਾੜ ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਕਹਾਈਐ ਕੰਧਾ, ਅਜਹ ਬਿਕਾਰ ਨ ਛੋਡਈ ਪਾਪੀ ਮਨ ਮੰਦਾ। ਬਿਲਾਵਲ ਕਬੀਰ ਜੀ, ਕਿਉਂਕਿ ਤੀਰਥਾਂ ਦਾ ਜ਼ਿਕਰ ਆ ਰਿਹਾ ਹੈ, ਧਿਆਨ ਦਾ ਜ਼ਿਕਰ ਆ ਰਿਹਾ ਹੈ, ਇਸ ਲਈ ਉਜਾੜ ਦਰਸ ਕਰਦੇ ਸਨ। ਜੰਗਲ ਬੀਆਬਾਨਾਂ ਵਿਚ ਕਾਰੋਬਾਰ ਤਿਆਗ ਕੇ ਬਾਂਸ ਕੀ ਉਹ ਬਖਿਆਨ ਸੋ ਬੈਠ ਕੇ। ਕਹਿੰਦੇ ਨੇ ਬਖਿਆਨ ਜੰਗਲਾਂ ਦੇ ਵਿਚ ਵਾਸਾ ਕੀਤਾ ਤੇ ਜੰਗਲਾਂ ਵਿਚ ਪ੍ਰਭੂ ਦੇ ਧਿਆਨ ਵਿਚ ਬੈਠ ਕੇ, ਐਸੇ ਹੀ ਐਸੇ ਸੋ ਐਸ ਬੈਸ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਇਸੇ ਪ੍ਰਕਾਰ ਹੀ ਮਨ ਵਿਚ ਬੁਰਿਆਈਆਂ ਦੀ ਕਾਮਨਾ ਰੱਖ ਕੇ ਸਾਰੀ ਬੈਸ ਉਮਰ ਨੂੰ ਉਹਨਾਂ ਲੋਕਾਂ ਨੇ ਬਤੀਤ ਕਰ ਦਿੱਤਾ, ਪਰ ਪ੍ਰਭੂ ਦੀ ਪ੍ਰਾਪਤੀ ਨਾ ਹੋ ਸਕੀ। ਮਹਾਨ ਕੋਸ਼ ਦੇ ਕਰਤਾ ਜੀ ਕਹਿੰਦੇ ਨੇ, ਐਸ਼ੋ ਇਸ਼ਰਤ ਵਿਚ ਹੀ ਉਹਨਾਂ ਲੋਕਾਂ ਨੇ ਆਪਣੀ ਸਾਰੀ ਉਮਰ ਨੂੰ ਬਤੀਤ ਕਰ ਦਿੱਤਾ, ਪਰ ਲੋਕਾਂ ਨੇ ਸਮਝਿਆ ਪ੍ਰਭੂ ਦੇ ਧਿਆਨ ਵਿਚ ਕੋਈ ਬੈਠਾ ਹੋਇਆ, ਲੋਕਾਂ ਨੇ ਸਮਝਿਆ ਪ੍ਰਭੂ ਦੇ ਗਿਆਨ ਦੀ ਬਾਤ ਕਰ ਰਿਹਾ, ਪਰ ਰਸਨਾ ਉਪਰ ਜ਼ੁਬਾਨ ਉਪਰ ਮਾਈ ਮਾਗਤ ਤ੍ਰੈ ਲੋ ਭਾਵ ਹੈ। ਰਾਮ ਕਲੀ ਮਹੱਲਾ ਪਹਿਲਾ ਅਸਪਰੀਆ, ਯੋਗੀ ਨੇ ਮਾਂ ਜੀ ਕਹਿ ਕੇ ਭਿਖਿਆ ਮੰਗੀ, ਪਰ ਮਨ ਵੀ ਲੁਭਾਏ ਮਾਨ ਹੋ ਗਿਆ, ਮਨ ਵੀ ਅਪਵਿੱਤਰ ਹੋ ਗਿਆ, ਅੱਖਾਂ ਵੀ ਅਪਵਿੱਤਰ ਹੋ ਗਈਆਂ, ਜ਼ੁਬਾਨ ਵੀ ਅਪਵਿੱਤਰ ਹੋ ਗਈ। ਸਮਝ ਲੈਣਾ, ਸਮਝ ਹੋ ਗਿਆ, ਮੈਂ ਸਮਾਪਤੀ ਕਰ ਰਿਹਾ। ਹਜ਼ੂਰ ਕਹਿੰਦੇ ਨੇ, ਐਸ਼ੋ ਇਸ਼ਰਤ ਵਿਚ ਹੀ ਲੱਗ ਕੇ ਆਪਣੀ ਸਾਰੀ ਉਮਰ ਨੂੰ ਬਤੀਤ ਕਰ ਦਿੱਤਾ, ਗੁਜ਼ਾਰ ਦਿੱਤਾ, ਪਰ ਮਨੁੱਖ ਇਹ ਨਾ ਸਮਝ ਸਕਿਆ ਕਿ ਤੂੰ ਆਇਆ ਕਿਸ ਵਾਸਤੇ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਸ੍ਰੀ ਰਾਗ ਮਹੱਲਾ ਪਹਿਲਾ। ਉਮਰ ਲੰਘ ਗਈ, ਉਮਰ ਬਤੀਤ ਹੋ ਗਈ, ਕੋਸ਼ ਇਸ ਤਰ੍ਹਾਂ ਸੇ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਨੇ ਲਗਾ ਤੋ ਹਮਨੇ ਰੋਸ਼ਨੀ ਦੇਖੀ। ਜਦੋਂ ਜ਼ਿੰਦਗੀ ਸਮਾਪਤ ਹੋਣ ਲੱਗੀ ਤਾਂ ਸਾਨੂੰ ਖਿਆਲ ਆਇਆ ਵੀ ਹੁਣ ਮਾਲਾ ਪਕੜ ਲਈਏ। ਮਾਲਾ ਪਕੜ ਕੇ ਧਾਰਮਿਕ ਥਾਵਾਂ ਤੇ ਆ ਕੇ ਵੀ ਕਿਹੜਾ ਵਾਹਿਗੁਰੂ ਦਾ ਸ਼ੁਕਰ ਗੁਜ਼ਾਰਿਆ, ਉੱਥੇ ਵੀ ਕਿਸੇ ਨੂੰ ਬੁਰਾ ਕਿਸੇ ਨੂੰ ਭਲਾ ਦੇ ਵਿਚਾਰ ਦੇ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰ ਦਿੱਤੀ ਜੀ।
ਸੱਚ ਕਹਾਂ ਸੁਣ ਲਿਓ ਸਬੈ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ।
ਸੱਚ ਕਹਾਂ ਸੁਣ ਲਿਓ ਸਬੈ ਜੀ, ਫਿਰ ਕਿਵੇਂ ਛੁਟਕਾਰਾ ਹੋਵੇ, ਕਿਵੇਂ ਪ੍ਰਭੂ ਦੀ ਪ੍ਰਾਪਤੀ ਹੋਵੇ? ਹਜ਼ੂਰ ਨੇ ਫਰਮਾਇਆ, ਮੈਂ ਸੱਚ ਕਹਿੰਦਾ ਹਾਂ, ਇਸ ਵਿਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਵਾਲੀ ਗੱਲ ਨਹੀਂ। ਸਾਰੇ ਖਿਆਲ ਤੇ ਧਿਆਨ ਨਾਲ ਸੁਣ ਲਵੋ, ਇਹਨਾਂ ਧਿਆਨ ਦੀ ਬਜਾਏ, ਸਮੁੰਦਰਾਂ ਦੇ ਇਸ਼ਨਾਨ ਦੀ ਬਜਾਏ, ਜੰਗਲਾਂ ਵਿਚ ਬੈਠਣ ਦੀ ਬਜਾਏ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰਭੂ ਦੇ ਨਾਲ ਪ੍ਰੇਮ ਕੀਤਾ, ਪ੍ਰਭੂ ਉਹਨਾਂ ਨੂੰ ਪ੍ਰਾਪਤ ਹੋਇਆ। ਜਿਹੜੇ ਪ੍ਰਭੂ ਦੇ ਪ੍ਰੇਮੀ ਬਣ ਗਏ, ਪ੍ਰਭੂ ਉਹਨਾਂ ਨੂੰ ਪ੍ਰਾਪਤ ਹੋਇਆ। ਪ੍ਰਭੂ ਦਾ ਪ੍ਰੇਮ ਛੱਡ ਕੇ ਜਿਨ੍ਹਾਂ ਨੇ ਇਹ ਕਰਮ ਤੇ ਧਰਮ ਕੀਤੇ, ਉਹ ਆਪਣੀ ਉਮਰ ਗਵਾ ਕੇ ਚਲੇ ਗਏ। ਸਫਲ ਉਹਨਾਂ ਦੇ ਕਰਮ ਹੋਏ, ਸਫਲ ਉਹਨਾਂ ਦੇ ਧਰਮ ਹੋਏ ਜਿਨ੍ਹਾਂ ਦੇ ਅੰਦਰ ਪ੍ਰੇਮ ਸੀ, ਤੇ ਪ੍ਰੀਤ ਰੀਤ ਨਾਲ ਜਿਨ੍ਹਾਂ ਨੇ ਇੱਕ ਵਾਰੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਵਾਜ਼ ਦਿੱਤੀ, ਉਹ ਸਾਰਾ ਕੁਝ ਛੱਡ ਕੇ ਉਹਦੇ ਪਾਸ ਆਪ ਪਹੁੰਚ ਜਾਂਦੇ ਰਹੇ। ਬਹੁਤ ਕਦ ਗਥਾਵਾਂ ਸਾਡੇ ਇਤਿਹਾਸ ਵਿਚ ਮਿਲਦੀਆਂ ਨੇ। ਤੋ ਹਜ਼ੂਰ ਫਰਮਾਉਂਦੇ ਨੇ, ਅਸੀਂ ਸੱਚ ਕਹਿੰਦੇ ਹਾਂ, ਮੈਂ ਸੱਚ ਕਹਿੰਦਾ ਹਾਂ, ਸਾਰੇ ਸੁਣ ਲਵੋ, ਜਿਨ੍ਹਾਂ ਨੇ ਪ੍ਰਭੂ ਦੇ ਨਾਲ ਪ੍ਰੇਮ ਕੀਤਾ ਤਿਨ੍ਹਾਂ ਨੇ ਹੀ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ। ਤਾਂ ਤੇ ਗੁਰੂ ਨੂੰ ਪ੍ਰੇਮ ਪਿਆਰਾ ਹੈ, ਗੁਰੂ ਨੂੰ ਪ੍ਰੀਤ ਪਿਆਰੀ ਹੈ। ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਅਵਰ ਬਿਸਾਰੀ ਬਿਸਾਰੀ ਆਸਾ ਮਹੱਲਾ ਪੰਜਵਾਂ। ਮੈਂ ਹੋਰ ਸਾਰੀਆਂ ਪ੍ਰੀਤਾਂ ਵਿਸਾਰ ਦਿੱਤੀਆਂ ਨੇ, ਸਿਰਫ ਤੇਰੀ ਪ੍ਰੀਤ ਹੀ ਮੇਰੇ ਪਾਸ ਬਾਕੀ ਰਹਿ ਗਈ। ਆਈਏ ਗੁਰੂ ਚਰਨਾਂ ਵਿਚ ਅਰਦਾਸ ਕਰੀਏ, ਉਹ ਸੇਵਾ ਸਿਮਰਨ ਸਿੱਖੀ ਸਿੱਖ ਦੇ ਨਾਲ ਪ੍ਰੇਮ ਦੀ ਭਾਵਨਾ ਬਖਸ਼ਣ, ਤਾਂ ਜੋ ਪ੍ਰੇਮ ਨਾਲ ਸੇਵਾ ਸਿਮਰਨ ਸਿੱਖੀ ਸਿਦਕ ਕਮਾਉਂਦਿਆਂ ਹੋਇਆਂ ਅਸੀਂ ਆਪਣੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਸਕੀਏ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਵਿਚਾਰਾਂ ਕਰਦਿਆਂ ਅਣਗਿਣਤ ਹੀ ਪੁੱਲਾਂ ਚੁੱਕਾਂ ਹੋਈਆਂ ਹੋਣਗੀਆਂ। ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਬਿਖਮ ਮਜ਼ਮੂਨ ਹੈ, ਕਠਿਨ ਮਜ਼ਮੂਨ ਹੈ ਧਿਆਨ, ਪਰ ਜੋ ਕੁਝ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਜੀ ਪਾਸੋਂ ਸਰਵਨ ਕੀਤਾ ਹੈ, ਉਹ ਆਪ ਜੀ ਨੂੰ ਭੇਟ ਕਰ ਦਿੱਤਾ ਹੈ। ਆਪ ਜੀ ਨੇ ਪ੍ਰਵਾਨ ਕਰਨਾ, ਵਿਦਾਸ ਦੀਆਂ ਫੁੱਲਾਂ ਚੁੱਕਾਂ ਨਾ ਚਿਤਾਰਦਿਆਂ ਹੋਇਆਂ ਖਿਮਾ ਬਖਸ਼ਿਸ਼ ਕਰਨੀ। ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੂੰ ਸੁਣ ਲੈ ਹੋ ਸਭ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਹੂ ਲੈ ਪਾਹਨ ਪੂਜ ਕਰਿਓ ਸਿਰ, ਕਾਹੂ ਲੈ ਰਿੰਗ ਗਰੇ ਰਟਕਾਇਓ, ਕਾਹੂ ਲਖਿਓ ਹਰ ਆਵਾਤੀ ਦਿਸਾ ਮੈਂ, ਕਾਹੂ ਪਸਾ ਕੋ ਸੀਸ ਨਿਵਾਯੋ। ਕੋ
ਉਬ ਤਾਨ ਕੋ ਪੂਜਤ ਹੈ ਪਾਸ, ਕੋ ਮੇਰ ਤਾਨ ਕੋ ਪੂਜਨ ਕਿਰਿਆ ਉਰ ਜਿਉ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਕਮਾਲ ਸਾਹਿਬ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ, ਧੰਨ ਧੰਨ ਸਤਿਗੁਰੂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿਖੇ ਹਾਜ਼ਰੀਆਂ ਭਰਦਿਆਂ ਹੋਇਆਂ ਹਜ਼ੂਰ ਜੀ ਦੀ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਰਸ ਭਰਪੂਰ ਸ਼ਬਦ ਕੀਰਤਨ ਸਰਵਨ ਕਰਕੇ ਆਪ ਜੀ ਨੇ ਆਨੰਦ ਮਾਣਿਆ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੁਆਰਾ ਨਵੀਂ ਜ਼ਿੰਦਗੀ, ਨਵਾਂ ਜੀਵਨ, ਨਵਾਂ ਮਨੋਰਥ, ਨਵਾਂ ਆਦਰਸ਼, ਨਵਾਂ ਨਿਸ਼ਾਨਾ ਬਖਸ਼ਿਸ਼ ਕਰਨ ਲਈ ਜੋ ਅੰਮ੍ਰਿਤ ਤਿਆਰ ਕਰਨ ਦੇ ਮੌਕੇ ਤੇ ਬਾਣੀ ਪੜ੍ਹੀ ਗਈ ਉਹ ਹੈ ਅੰਮ੍ਰਿਤ ਦੇ ਸਵਈਏ, ਜਿਸ ਨੂੰ ਪੁਰਾਤਨ ਸਿੱਖ ਸੁਧਾ ਸਵਈਏ ਦੇ ਨਾਮ ਨਾਲ ਯਾਦ ਕਰਦੇ ਸਨ। ਸ੍ਰੀ ਜਪ ਜੀ ਸਾਹਿਬ ਤੋਂ ਬਾਅਦ ਸ੍ਰੀ ਜਾਪ ਸਾਹਿਬ, ਜਾਪ ਸਾਹਿਬ ਤੋਂ ਬਾਅਦ ਤੀਸਰੇ ਨੰਬਰ ਤੇ ਇਹਨਾਂ 10 ਸਵਈਆਂ ਦਾ ਹਜ਼ੂਰ ਜੀ ਨੇ ਅੰਮ੍ਰਿਤ ਤਿਆਰ ਕਰਨ ਦੇ ਵਕਤ ਪਾਠ ਕੀਤਾ ਹੈ। ਇਸ ਬਾਣੀ ਦਾ ਵਿਚਾਰ ਅੱਜ ਤਕਰੀਬਨ ਸੰਪੂਰਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅੱਜ ਇਸ ਬਾਣੀ ਦੀ ਸੰਪੂਰਨਤਾ ਦਾ ਦਿਨ ਹੈ। ਅਖੀਰਲੇ ਸਵਈਏ ਦਾ ਹੁਣੇ ਆਪ ਜੀ ਨੇ ਪਾਠ ਗੁਰੂ ਪਿਆਰਿਆਂ ਪਾਸੋਂ ਸਰਵਨ ਕੀਤਾ ਹੈ। ਇਸ ਅਖੀਰਲੇ ਸਵਈਏ ਦਾ ਅੱਜ ਅਸੀਂ ਸਾਰੇ ਮਿਲ ਕੇ ਵਿਚਾਰ ਕਰੀਏ ਵੀ, ਵਿਚਾਰ ਸੁਣੀਏ ਵੀ। ਨਾਲ ਦੇ ਨਾਲ ਇਹ ਵੀ ਬੇਨਤੀ ਕਰਾਂਗਾ ਬੇਸ਼ੱਕ ਅਸੀਂ ਅਨੰਦਪੁਰ ਸਾਹਿਬ ਤੋਂ ਸਰੀਰਕ ਤੌਰ ਤੇ ਬਹੁਤ ਦੂਰ ਹਾਂ, ਪ੍ਰਦੇਸ਼ਾਂ ਦੇ ਮਾਮਲੇ ਨੇ, ਬਹੁਤ ਲੰਬੇਰੀਆਂ ਦੂਰੀਆਂ ਹਨ, ਪਰ ਮਨ ਤੇ ਸੁਰਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਐਸੇ ਬਣਾ ਦਿੱਤੇ ਨੇ ਜੋ ਦੂਰੀਆਂ ਨੂੰ ਬਹੁਤ ਨਜ਼ਦੀਕ ਲੈ ਆਉਂਦੇ ਨੇ। ਸੁਰਤੀ ਦੀ ਇਕਾਗਰਤਾ, ਮਨ ਦੀ ਇਕਾਗਰਤਾ ਜੇ ਪ੍ਰਾਪਤ ਹੋ ਜਾਵੇ ਤਾਂ ਇਹ ਦੂਰੀ ਬਹੁਤ ਦੂਰ ਨਹੀਂ ਰਹਿੰਦੀ, ਬਲਕਿ ਮਨ ਤੇ ਸੁਰਤੀ ਮਨੁੱਖ ਨੂੰ ਉਸੇ ਥਾਂ ਤੇ ਪਹੁੰਚਾ ਦਿੰਦੇ ਨੇ ਜਿੱਥੇ ਵੀ ਮਨ ਤੇ ਸੁਰਤੀ ਪਹੁੰਚਾਉਣਾ ਚਾਹੇ। ਇਸ ਲਈ ਆਪਣਾ ਮਨ, ਆਪਣੀ ਸੁਰਤੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੈ ਚੱਲੀਏ। ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਪ੍ਰਭਾਤੀ ਮਹੱਲਾ ਪਹਿਲਾ। ਸੁਰਤੀ ਦੁਆਰਾ, ਸੁਰਤੀ ਦੇ ਧਿਆਨ ਦੁਆਰਾ ਉਂਝ ਤਾਂ ਅਸੀਂ ਅਨੰਦਪੁਰ ਜਾਣਾ ਹੋਵੇ, ਖਿਆਲ ਆਵੇਗਾ, ਟਿਕਟਾਂ ਦਾ ਖਰਚਾ ਹੋਵੇਗਾ, ਟਾਈਮ ਲੱਗੇਗਾ, ਵੀਜ਼ਾ ਲੈਣਾ ਪਵੇਗਾ। ਪਰ ਜੇ ਸਿੱਖ ਆਪਣਾ ਮਨ, ਆਪਣੀ ਸੁਰਤੀ ਇਕਾਗਰ ਕਰ ਲਵੇ ਤੇ ਉਠੇ ਪਹਿਰ ਹੀ ਅਨੰਦਪੁਰ ਵਾਸੀ ਦੇ ਚਰਨਾਂ ਵਿੱਚ ਰਹਿ ਕੇ ਅਨੰਦਪੁਰ ਦਾ ਆਨੰਦ ਪ੍ਰਾਪਤ ਕਰ ਸਕਦਾ ਹੈ। ਇਹ ਬਹੁਤਾ ਸਮਾਂ ਨਹੀਂ ਤੇ ਘੱਟ ਤੋਂ ਘੱਟ ਥੋੜਾ ਸਮਾਂ, ਜਿਤਨਾ ਸਮਾਂ ਅਨੰਦਪੁਰ ਵਾਸੀ, ਅਨੰਦਪੁਰ ਵਾਲਾ ਗਰੀਬ ਨਵਾਜ ਦਸ਼ਮੇਸ਼ ਪਿਤਾ ਜੀ ਇਸ ਬਾਣੀ ਦਾ ਵਿਚਾਰ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਉਤਨਾ ਸਮਾਂ ਤਾਂ ਆਪਣਾ ਮਨ, ਆਪਣੀ ਸੁਰਤੀ ਅਨੰਦਪੁਰ ਵਾਸੀ ਦੇ ਚਰਨਾਂ ਵਿੱਚ ਜੋੜ ਕੇ ਅਨੰਦਪੁਰ ਦੀ ਖੁਸ਼ੀ, ਅਨੰਦਪੁਰ ਦਾ ਖੇੜਾ, ਅਨੰਦਪੁਰ ਦੀਆਂ ਠੰਡੀਆਂ ਉਹ ਹਵਾਵਾਂ ਜਿਹੜੀਆਂ ਦਸ਼ਮੇਸ਼ ਪਿਤਾ ਜੀ ਵੀ ਭੁਲਾ ਨਹੀਂ ਸਕੇ, ਉਸ ਵਾਤਾਵਰਨ ਵਿੱਚ ਜੁੜ ਸਕੀਏ, ਕਿਉਂਕਿ ਇਹ ਬਾਣੀ ਉਸੇ ਧਰਤੀ ਤੇ ਉਚਾਰਨ ਕੀਤੀ ਗਈ ਏ, ਉਸੇ ਧਰਤੀ ਤੇ ਹਜ਼ੂਰ ਨੇ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ, ਉਸੇ ਧਰਤੀ ਤੇ ਸਾਧਕ ਲੋਕ, ਆਰਿਫ ਲੋਕ ਇਸ ਪਵਿੱਤਰ ਬਾਣੀ ਦਾ ਨਿਤਨੇਮ ਕਰਦੇ ਰਹੇ ਨੇ। ਤਾਂ ਆਈਏ ਗੁਰੂ ਚਰਨਾਂ ਵਿੱਚ ਆਪਣਾ ਮਨ, ਆਪਣੀ ਸੁਰਤੀ ਜੋੜਦੇ ਹੋਇਆਂ ਹਜ਼ੂਰ ਦੇ ਚਰਨ ਕਮਲਾਂ ਵਿੱਚ ਮਨ ਤੇ ਚਿੱਤ ਨੂੰ ਜੋੜ ਕੇ ਬਖਸ਼ਿਸ਼ ਪ੍ਰਾਪਤ ਕਰੀਏ। ਜੀ
ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਰਿੰਗ ਗਰੇ ਲਟਕਾਇਓ।
ਪਾਹਨ, ਬਹੁਤ ਪੁਰਾਣੇ ਸਮੇਂ ਤੋਂ ਲੋਕਾਂ ਨੇ ਪੱਥਰ ਨੂੰ ਸ਼ਾਇਦ ਇਸ ਲਈ ਪਰਮੇਸ਼ਵਰ ਸਮਝ ਲਿਆ ਕਿ ਪੱਥਰ ਟੁੱਟਦਾ ਨਹੀਂ, ਪੱਥਰ ਮਜ਼ਬੂਤ ਹੈ। ਪਰ ਦੂਸਰਾ ਪਹਿਲੂ ਹੈ, ਮਨੁੱਖੀ ਜੀਵਨ ਪੱਥਰ ਨਾ ਬਣ ਜਾਵੇ, ਮਨੁੱਖ ਦੇ ਵਰਤਾਓ ਵਿੱਚ ਕਿਤੇ ਪੱਥਰਪਨ ਨਾ ਆ ਜਾਵੇ, ਕਿਉਂਕਿ ਜਿਨ੍ਹਾਂ ਲੋਕਾਂ ਦੇ ਪੱਥਰ ਦਿਲ ਹੋ ਜਾਂਦੇ ਨੇ ਉਹਨਾਂ ਦੇ ਵਿਵਹਾਰ ਵਿੱਚ ਵੀ ਪੱਥਰੀਲਾਪਨ ਆ ਜਾਂਦਾ ਹੈ, ਉਹ ਕਠੋਰ ਹੋ ਜਾਂਦੇ ਨੇ ਸਮਾਜ ਲਈ, ਉਹ ਕਠੋਰ ਹੋ ਜਾਂਦੇ ਨੇ ਆਪਣੇ ਪਰਿਵਾਰ ਲਈ, ਉਹ ਪੱਥਰ ਬਣ ਜਾਂਦੇ ਨੇ ਆਪਣੇ ਬੱਚਿਆਂ ਲਈ, ਆਪਣੀ ਪਤੀ ਲਈ, ਆਪਣੇ ਪਰਿਵਾਰ ਦੇ ਲੋਕਾਂ ਲਈ। ਉਹਨਾਂ ਦੀ ਜ਼ਿੰਦਗੀ ਐਸੀ ਬਣ ਜਾਂਦੀ ਏ, ਘਰ ਦਾ ਵਾਤਾਵਰਨ, ਸਮਾਜ ਦਾ ਵਾਤਾਵਰਨ, ਦੇਸ਼ ਦਾ ਵਾਤਾਵਰਨ ਕੈਸਾ ਵੀ ਬਣ ਜਾਵੇ, ਪਰ ਉਹ ਰੋਮ ਦੇ ਨੀਰੂ ਬਾਦਸ਼ਾਹ ਵਾਂਗ, ਰੋਮ ਜਲ ਰਹਾ ਥਾ ਔਰ ਨੀਰੂ ਮਸਤ ਹੋ ਕਰ ਬੰਸਰੀ ਬਜਾ ਰਹਾ ਥਾ, ਉਹ ਲੋਕ ਐਸੇ ਹੋ ਜਾਂਦੇ ਨੇ। ਤਾਹੀਓ ਸਿਆਣੇ ਕਹਿੰਦੇ ਨੇ, ਜਿਸ ਵੀ ਮਨੁੱਖ ਦੇ ਹਿਰਦੇ ਵਿੱਚ ਮਨੁੱਖਤਾ ਵਾਲਾ ਦਿਲ ਹੈ, ਆਦਮੀ ਵਾਲਾ ਦਿਲ ਹੈ, ਮਨੁੱਖ ਵਾਲਾ ਦਿਲ ਹੈ, ਉਹ ਕਦੇ ਪੱਥਰ ਹੋ ਹੀ ਨਹੀਂ ਸਕਦਾ। ਉਹਦੇ ਅੰਦਰ ਕਦੇ ਪੱਥਰੀਲਾਪਨ, ਉਹਦੇ ਅੰਦਰ ਕਦੇ ਕਠੋਰਤਾ ਆ ਨਹੀਂ ਸਕਦੀ। ਤਾਂ ਭਗਤ ਕਬੀਰ ਜੀ ਨੇ ਸਮਝਾਇਆ, ਦੇਖੋ ਭਾਈ, ਤੁਸੀਂ ਪੱਥਰ ਨੂੰ ਰੱਬ ਸਮਝ ਰਹੇ ਹੋ, ਪਰ ਜਿਨ੍ਹਾਂ ਲੋਕਾਂ ਨੂੰ ਰੱਬ ਨੇ ਆਪਣਾ ਰੂਪ ਬਣਾ ਦਿੱਤਾ, ਜਿਨ੍ਹਾਂ ਵਿੱਚ ਰੱਬ ਨੇ ਆਪਣਾ ਨਿਵਾਸ ਕੀਤਾ, ਉਹਨਾਂ ਲੋਕਾਂ ਦੇ ਨਾਲ ਤੁਸੀਂ ਨਫ਼ਰਤ ਕਰਦੇ, ਜਿਨ੍ਹਾਂ ਦੀ ਸਾਧਨਾ ਪਰਮੇਸ਼ਵਰ ਨੇ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਜਿਸ ਸਰੀਰ ਨੂੰ ਆਪਣਾ ਘਰ ਬਣਾ ਦਿੱਤਾ ਹੈ, ਉਹਨਾਂ ਮਨੁੱਖਾਂ ਦੇ ਨਾਲ ਤੁਸੀਂ ਕਿਰਣਾ ਕਰਦੇ ਹੋ। ਵਰਤਾਓ ਦੇ ਤੌਰ ਵੀ ਤੇ ਵੀ ਬ੍ਰਾਹਮਣ ਨੇ। ਆਮ ਤੌਰ ਤੇ ਜ਼ਿਆਦਾ ਲੋਕਾਂ ਦੇ ਨਾਲ ਨਫ਼ਰਤ ਦਾ ਵਰਤਾਓ ਕੀਤਾ ਹੈ। ਨਫ਼ਰਤ ਦੇ ਵਰਤਾਓ ਦੇ ਨਾਲ ਨਾਲ ਉਹਨੇ ਬਾਕੀ ਦੇ ਲੋਕਾਂ ਨਾਲੋਂ ਆਪਣੇ ਆਪ ਨੂੰ ਉੱਤਮ ਵੀ ਸਮਝਿਆ। ਇਸ ਦੇ ਨਾਲ ਨਾਲ ਪੁਰੋਹਿਤ ਨੇ ਮਨੁੱਖਾਂ ਵਿੱਚ, ਇਨਸਾਨਾਂ ਵਿੱਚ ਉਹਦੀ ਸਾਜੀ ਹੋਈ ਰਚਨਾ ਵਿੱਚ ਤੇ ਪਰਮੇਸ਼ਵਰ ਨੂੰ ਨਹੀਂ ਡਿੱਠਾ, ਬਲਕਿ ਪੱਥਰ ਨੂੰ ਜ਼ਰੂਰ ਆਪਣਾ ਭਗਵਾਨ ਸਮਝ ਲਿਆ। ਸ਼ਾਇਦ ਇਸੇ ਖਿਆਲ ਦੇ ਨਾਲ ਕਿ ਪੱਥਰ ਦੇ ਸਾਹਮਣੇ ਕੁਝ ਵੀ ਰੱਖ ਲਵਾਂ ਤੇ ਰੱਖ ਕੇ ਫਿਰ ਚੁੱਕ ਲਵਾਂ, ਇਹਨੇ ਕਿਹੜੀ ਮੇਰੀ ਬਾਂਹ ਪਕੜ ਲੈਣੀ, ਇਹਨੇ ਜ਼ੁਬਾਨ ਤੋਂ ਕੁਝ ਕਿਹੜਾ ਮੈਨੂੰ ਕਹਿ ਦੇਣਾ। ਭਗਤ ਕਬੀਰ ਜੀ ਨੇ ਪਾਵਨ ਬਾਣੀ ਅੰਦਰ ਮਿਸਾਲਾਂ ਵੀ ਦਿੱਤੀਆਂ ਨੇ। ਵਾਹ ਬ੍ਰਾਹਮਣ, ਤੂੰ ਵੀ ਅਜੀਬ ਬ੍ਰਾਹਮਣ ਹੈ, ਤੇਰਾ ਭਗਵਾਨ ਵੀ ਅਜੀਬ ਹੈ। ਭਗਵਾਨ ਦੇ ਸਾਹਮਣੇ, ਮੂਰਤੀ ਦੇ ਸਾਹਮਣੇ ਭੋਜਨ ਰੱਖ ਦਿੰਦਾ ਤੇ ਲੋਕਾਂ ਦੇ ਸਾਹਮਣੇ ਕਰਕੇ ਪਰਦਾ ਟੱਲੀ ਖੜਕਾ ਦਿੰਦਾ ਤੇ ਟੱਲੀਆਂ ਖੜਕਾ ਕੇ ਫਿਰ ਲੋਕਾਂ ਨੂੰ ਕਹਿੰਦਾ ਭਗਵਾਨ ਨੂੰ ਭੋਗ ਲੱਗ ਗਿਆ। ਉਹ ਸਾਰਾ ਕੁਝ ਚੁੱਕ ਚੁਕਾ ਕੇ ਖਾ ਪੀ ਤੇ ਆਪ ਲੈਂਦਾ ਤੇ ਭਗਵਾਨ ਦੇ ਮੂੰਹ ਦੇ ਉੱਪਰ ਸਵਾਹ ਲਗਾ ਦਿੰਦਾ ਕਿ ਕਿਤੇ ਭਗਵਾਨ ਦੀ ਮੂਰਤੀ ਤੇ ਕੀੜੀਆਂ ਨਾ ਚੜ ਜਾਣ, ਮੱਖੀਆਂ ਨਾ ਪੈ ਜਾਣ। ਹਾਂ, ਇਹਨਾਂ ਕੁ ਸਤਿਕਾਰ ਕਰਦਾ ਲੋਕਾਂ ਦੇ ਸਾਹਮਣੇ ਤਾਂ ਬੜਾ ਚੁੱਕ ਚੁੱਕ ਕੇ ਡੰਡੌਤਾਂ ਵੀ ਕਰਦਾ, ਧੂਪਾਂ ਵੀ ਤੁਖਾਉਂਦਾ, ਖੁਸ਼ਬੂ ਦਾ ਛਿੜਕਾਓ ਵੀ ਕਰਦਾ, ਪਰ ਦੇਖ ਤੂੰ ਭਗਵਾਨ ਦੇ ਮੁਖ ਤੇ ਸਵਾਹ ਮਲ ਦਿੰਦਾ। ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ। ਆਸ਼ਾ ਕਬੀਰ ਜੀ, ਉਹ ਭਗਵਾਨ ਦੀ ਮੂਰਤੀ ਅੱਗੋਂ ਜਿਸ ਪੱਥਰ ਨੂੰ ਤੂੰ ਪਰਮੇਸ਼ਵਰ ਸਮਝਦਾ ਹੈ, ਸਾਰਾ ਕੁਝ ਉਹਦੇ ਮੂਹਰਿਓ ਉਹਦੇ ਸਾਹਮਣੇ ਉਠਾ ਕੇ ਖਾ ਪੀ ਤੇ ਆਪ ਲੈਂਦਾ ਤੇ ਭਗਵਾਨ ਦੇ ਮੁਖ ਤੇ ਮਲ ਦਿੰਦਾ ਹੈ ਸਵਾਹ। ਜਾਂ ਤਾਂ ਤੂੰ ਲੋਕਾਂ ਨੂੰ ਸਿਰਫ ਪਰਮਾਣ ਵਾਸਤੇ ਪੱਥਰ ਨੂੰ ਭਗਵਾਨ ਸਮਝਦਾ, ਵਾਸਤੇ ਤੂੰ ਕਦੇ ਸੱਚੇ ਤੇ ਸੁੱਚੇ ਜੋਤੀ ਰੂਪ ਭਗਵਾਨ ਨੂੰ ਵੀ ਭਗਵਾਨ ਨਹੀਂ ਸਮਝਿਆ, ਭਗਵਾਨ ਪ੍ਰਾਪਤ ਨਹੀਂ ਕੀਤਾ। ਭਗਤ ਜੀ ਦਾ ਇਹ ਸ਼ਬਦ ਇਸ ਪਹਿਲੂ ਨੂੰ ਹੋਰ ਉਜਾਗਰ ਕਰਦਾ। ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ। ਭੂਲੀ ਮਾਲਨੀ ਹੈ ਏਓ, ਸਤਿਗੁਰ ਜਾਗਤਾ ਹੈ ਦੇਓ ਰਹਾਓ। ਪਾਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ। ਭੋਗਨ ਹਾਰੇ ਭੋਗਨ ਪਾਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ। ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਪਾਤ ਪਹਿਤ ਅਰ ਲਾਪਸੀ ਕਰਕਰਾ ਕਾ ਸਾਰ। ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ। ਮਾਲਿਨ ਫੂਲੀ ਜਗ ਫੁਲਾਨਾ ਹਮ ਫੁਲਾਨੇ ਨਾਹੇ, ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਆਸਾ ਕਬੀਰ ਜੀ, ਉਸ ਨੂੰ ਤੂੰ ਰੱਬ ਸਮਝਣਾ, ਉਸ ਪੱਥਰ ਨੂੰ ਤੂੰ ਰੱਬ ਪ੍ਰਵਾਨ ਕਰਦਾ ਹੈ ਜਿਸ ਦੇ ਉੱਪਰ ਬੁੱਤ ਘਾੜੇ ਨੇ ਆਪਣੇ ਪੈਰ ਰੱਖ ਕੇ ਤੇ ਫਿਰ ਆਪਣੇ ਹਥੌੜੇ ਨਾਲ ਆਪਣੀ ਛੈਣੀ ਦੇ ਨਾਲ ਕਦੇ ਤੇਰੇ ਭਗਵਾਨ ਦੀਆਂ ਬਾਹਾਂ ਤਰਾਸ਼ ਦਿੱਤੀਆਂ। ਪੱਥਰ ਤੇ ਲਕੀਰਾਂ ਹੀ ਮਾਰਨੀਆਂ ਸਨ, ਜਿਵੇਂ ਕਾਗਜ਼ ਦੇ ਉੱਪਰ ਆਰਟਿਸਟ ਆਪਣੀ ਕਲਮ ਦੇ ਨਾਲ ਲਕੀਰਾਂ ਖਿੱਚ ਦਿੰਦਾ ਹੈ ਤੇ ਕਿਤਨਾ ਕੁਝ ਬਣਾ ਦਿੰਦਾ। ਦੇਖਣ ਨਾਲ ਤਾਂ ਉਹ ਮੂਰਤ, ਉਹ ਤਸਵੀਰ ਬੜੀ ਸੋਹਣੀ ਪ੍ਰਤੀਤ ਹੁੰਦੀ ਏ, ਪਰ ਵਾਸਤਵ ਵਿੱਚ ਇੱਕ ਕਾਗਜ਼ ਉੱਪਰ ਜਾਂ ਇੱਕ ਦੀਵਾਰ ਦੇ ਉੱਪਰ ਚਿੱਤਰਕਾਰ ਨੇ ਆਪਣੀ ਕਲਮ ਦੁਆਰਾ ਲਕੀਰਾਂ ਹੀ ਤਾਂ ਵਾਹੀਆਂ ਹੁੰਦੀਆਂ ਨੇ, ਰੇਖਾਵਾਂ ਹੀ ਤਾਂ ਖਿੱਚੀਆਂ ਹੁੰਦੀਆਂ ਹਨ। ਹਾਂ ਪੱਥਰ ਦੇ ਉੱਪਰ ਰੱਖ ਕੇ ਦੋਵੇਂ ਪੈਰ ਹਥੌੜੇ ਨਾਲ ਛੈਣੀ ਦੇ ਨਾਲ ਜ਼ੋਰ ਜ਼ੋਰ ਦੀ ਤਰਾਸ਼ ਤਰਾਸ਼ ਕੇ ਕਦੇ ਤੇਰੇ ਭਗਵਾਨ ਦੀਆਂ ਬਾਹਾਂ ਬਣਾ ਦਿੰਦਾ, ਕਦੇ ਤੇਰੇ ਭਗਵਾਨ ਦੇ ਪੈਰ ਬਣਾ ਦਿੰਦਾ, ਕਦੇ ਤੇਰੇ ਭਗਵਾਨ ਦਾ ਨੱਕ ਬਣਾ ਦਿੰਦਾ, ਕਦੇ ਤੇਰੇ ਭਗਵਾਨ ਦੀਆਂ ਅੱਖਾਂ ਬਣਾ ਦਿੰਦਾ, ਕਦੇ ਤੇਰੇ ਭਗਵਾਨ ਦਾ ਸਿਰ ਬਣਾ ਦਿੰਦਾ। ਤੂੰ ਇਸੇ ਨੂੰ ਭਗਵਾਨ ਸਮਝਦਾ ਜਿਸ ਨੂੰ ਕਹਿੰਦੇ ਨੇ ਪਾਖਾਨ ਗੱਡ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਆਸਾ ਕਬੀਰ ਜੀ, ਕੋਈ ਮਨੁੱਖ ਜੇ ਜਿਉਂਦਾ ਜਾਗਦਾ ਹੋਵੇ ਤਾਂ ਕਦੇ ਆਪਣੇ ਸਰੀਰ ਉੱਪਰ ਆਪਣੀ ਛਾਤੀ ਉੱਪਰ ਪੈਰ ਰੱਖਣ ਦਿੰਦਾ? ਇਹ ਤੇ ਵੱਖਰੀ ਵਿਚਾਰਧਾਰ ਹੈ। ਕੇਸਾਂ ਦੀ ਕੀਮਤ, ਕੇਸਾਂ ਦੀ ਮਹਾਨਤਾ, ਜਿਸ ਨੂੰ ਸਾਡੇ ਬੱਚੇ ਅਤੇ ਬੱਚੀਆਂ ਬਰੋਬਰ ਨੇ, ਜੇ ਬੱਚੀਆਂ ਚਾਹਣ ਤਾਂ ਸਿੱਖੀ ਦੀ ਬਹੁਤ ਵੱਡੀ ਸੇਵਾ ਕਰ ਸਕਦੀਆਂ ਨੇ। ਜੇ ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਜੇ ਚਾਹਣ ਤਾਂ ਇਹ ਪ੍ਰਚਾਰਕਾਂ ਨਾਲੋਂ, ਕਥਾਕਾਰਾਂ ਨਾਲੋਂ, ਵੱਡੇ ਵੱਡੇ ਅਡੰਬਰ ਕਰਨ ਵਾਲੇ ਧਾਰਮਿਕ ਲੋਕਾਂ ਨਾਲੋਂ ਜ਼ਿਆਦਾ ਪ੍ਰਚਾਰ ਦੀ ਸੇਵਾ ਕਰ ਸਕਦੀਆਂ ਨੇ। ਪਰ ਇਹ ਤਾਂ ਗੋਰੀਆਂ ਤਾਂ ਹੋਈਆਂ ਨਾ ਮੇਮਾਂ, ਇਹ ਬਣਦੀਆਂ ਨੇ ਮੇਮਣੀਆਂ। ਪਿਆਰਲਾ ਖੋ ਸ੍ਰੀ ਵਾਹ। ਕਿਉਂਕਿ ਕਈ ਵਾਰੀ ਐਸਾ ਵੀ ਵਿਚਾਰ ਹੁੰਦਾ, ਸਾਡੀਆਂ ਬੱਚੀਆਂ ਕਹਿੰਦੀਆਂ ਨੇ ਕੇਸਾਂ ਵਾਲਾ ਨਾ ਹੋਵੇ ਮੁੰਡਾ, ਆਫ਼ਤ ਆ ਜਾਵੇਗੀ। ਕਿਉਂਕਿ ਇੱਕ ਅੰਗਰੇਜ਼ ਵਿਦਵਾਨ ਨੇ ਇਹੋ ਹੀ ਗੱਲ ਕਹੀ ਸੀ ਕਿ ਜੇ ਕਿਸੇ ਵਿਰਸ਼ ਨੂੰ ਗਿਰਾਣਾ ਹੋਵੇ ਤੇ ਉਹਦੀਆਂ ਨੀਚਿਓਂ ਜੜ੍ਹਾਂ ਕੱਟ ਦਿਓ, ਤੇ ਜੇ ਕਿਸੇ ਧਰਮ ਨੂੰ ਕਮਜ਼ੋਰ ਕਰਨਾ ਹੋਵੇ ਤੇ ਉਹਦੀ ਇਸਤਰੀ ਨੂੰ ਫੈਸ਼ਨ ਪ੍ਰਸਤ ਬਣਾ ਦਿਓ। ਪਿਆਰ ਲੱਖੋ ਸ੍ਰੀ, ਉਹ ਧਰਮ ਆਪਣੇ ਆਪ ਕਮਜ਼ੋਰ ਹੋ ਜਾਵੇਗਾ, ਉਹ ਧਰਮ ਆਪਣੇ ਆਪ ਖੋਖਲਾ ਹੁੰਦਾ ਜਾਵੇਗਾ। ਹਾਂ, ਕੇਸਾਂ ਦੀ ਮਹਾਨਤਾ ਨੂੰ ਪ੍ਰਗਟਾਉਣ ਲਈ, ਲੋਕਾਂ ਦੇ ਸਾਹਮਣੇ ਕੇਸਾਂ ਦੀ ਕੀਮਤ ਰੱਖਣ ਲਈ, ਜਿਸ ਨੂੰ ਅਸੀਂ ਬਿਨਾਂ ਸੋਚੇ ਸਮਝੇ ਤੋਂ ਗਵਾਈ ਜਾ ਰਹੇ ਹਾਂ, ਜਿਸ ਤੋਂ ਦੂਰ ਜਾ ਰਹੇ ਹਾਂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਹਥੌੜੀ ਦੇ ਨਾਲ ਤੇ ਛੈਣੀ ਦੇ ਨਾਲ ਆਪਣਾ ਖੋਪਰ ਤੇ ਉਤਰਵਾ ਦਿੱਤਾ, ਪਰ ਕੇਸਾਂ ਦੀ ਮਹਾਨਤਾ ਨੂੰ ਉਹਨਾਂ ਨੇ ਚਾਰ ਚੰਨ ਲਗਾ ਦਿੱਤੇ। ਉਹਨਾਂ ਦਾ ਜੀਵਨ ਮਨੁੱਖਤਾ ਨੂੰ ਪ੍ਰੇਰਨਾ ਦਿੰਦਾ, ਸਿੱਖ ਜਿਉਂਦੇ ਜੀ ਆਪਣਾ ਖੋਪਰ ਤੇ ਉਤਰਵਾ ਸਕਦਾ ਪਰ ਉਹ ਆਪਣੇ ਇੱਕ ਵੀ ਕੇਸ ਨੂੰ ਕਟਵਾ ਨਹੀਂ ਸਕਦਾ। ਹਾਂ, ਜਿਉਂਦਾ ਜਾਗਦਾ ਮਨੁੱਖ ਕਦੇ ਕਿਸੇ ਨੂੰ ਆਪਣੇ ਤੇ ਹਥੌੜੀ ਨਹੀਂ ਲਗਾਉਣ ਦੇਵੇਗਾ, ਛੈਣੀ ਨਹੀਂ ਲਗਾਉਣ ਦੇਵੇਗਾ, ਕਿਸੇ ਨੂੰ ਆਪਣੀ ਛਾਤੀ ਉੱਪਰ ਪੈਰ ਨਹੀਂ ਰੱਖਣ ਦੇਵੇਗਾ। ਪਰ ਇਹ ਬ੍ਰਾਹਮਣ ਜਿਸ ਨੂੰ ਤੂੰ ਭਗਵਾਨ ਸਮਝਦਾ ਹੈ, ਧਨ ਹੈ ਤੇਰਾ ਭਗਵਾਨ ਜਿਹੜਾ ਸਾਰਾ ਕੋਈ ਸਹਾਰੀ ਜਾਂਦਾ, ਜਿਹੜਾ ਸਾਰਾ ਕੁਝ ਬਰਦਾਸ਼ਤ ਕਰੀ ਜਾਂਦਾ। ਹਾਂ, ਪਾਹਨ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਿਸੇ ਨੇ ਪੱਥਰ ਨੂੰ ਪੂਜਾ ਕਰਨ ਦੇ ਯੋਗ ਜਾਣ ਕੇ ਪੂਜਾ ਕਰ ਕਰਕੇ ਆਪਣੇ ਸਿਰ ਉੱਪਰ ਰੱਖ ਲੈਣਾ ਕੀਤਾ, ਆਪਣੇ ਸਿਰ ਤੇ ਉਠਾ ਲੈਣਾ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਪੁਰੋਹਿਤ ਨੂੰ ਸਮਝਾਇਆ ਸੀ ਕਿ ਦੇਖ, ਤੂੰ ਲੋਕਾਂ ਦੇ ਸਾਹਮਣੇ ਭਗਵਾਨ ਦਾ ਪੂਜਕ ਹੋਣ ਦਾ ਦਾਅਵਾ ਕਰਨ ਵਾਸਤੇ, ਭਗਵਾਨ ਦਾ ਪ੍ਰੇਮੀ ਤੇ ਪੁਜਾਰੀ ਹੋਣ ਵਾਸਤੇ ਗਲ ਵਿੱਚ ਤਾਂ ਪੱਥਰ ਨੂੰ ਲਟਕਾਇਆ ਹੋਇਆ, ਗਲ ਵਿੱਚ ਪਾਇਆ ਹੋਇਆ, ਪਰ ਤੈਨੂੰ ਜਿਹੜਾ ਘਰ ਵਸਦਾ ਪਰਮੇਸ਼ਵਰ ਹੈ, ਅਕਾਲ ਪੁਰਖ ਵਾਹਿਗੁਰੂ ਅਸਲ ਠਾਕਰ, ਉਹ ਨਹੀਂ ਨਜ਼ਰ ਆਉਂਦਾ। ਘਰ ਦੇ ਠਾਕਰ ਨੂੰ ਤੂੰ ਕਦੇ ਦੇਖਿਆ ਨਹੀਂ, ਉਹਨੂੰ ਨਹੀਂ ਪਹਿਚਾਣਿਆ। ਘਰ ਗਲ ਮੈਂ ਪਾਹਣ ਲੈ ਲਟਕਾਵੇ, ਘਰ ਮੈਂ ਠਾਕਰ ਨਜ਼ਰ ਨਾ ਆਵੇ, ਸੂਹੀ ਮਹੱਲਾ ਪੰਜਵਾਂ। ਪਾਹਣ ਪੱਥਰ, ਗਲ ਵਿੱਚ ਪੱਥਰ ਪਾਈ ਫਿਰਨੇ, ਪੱਥਰ ਲਟਕਾਈ ਫਿਰਦੇ, ਤੇ ਉਹ ਪੱਥਰਾਂ ਦੀ ਰਚਨਾ ਕਰਨ ਵਾਲਾ ਜਿਨੇ ਅਣਗਿਣਤ ਪ੍ਰਕਾਰ ਦੇ ਪੱਥਰ ਪੈਦਾ ਕਰ ਦਿੱਤੇ ਨੇ। ਕਿਤੇ ਲਾਲ ਰੰਗ ਦਾ ਪੱਥਰ ਹੈ ਆਗਰੇ ਦਾ, ਲਾਲ ਰੰਗ ਦਾ ਪੱਥਰ, ਤੇ ਦੂਸਰੇ ਪਾਸੇ ਕਹਿੰਦੇ ਨੇ ਮਕਰਾਨੇ ਦਾ ਸਫੇਦ ਰੰਗ ਦਾ ਪੱਥਰ, ਜਿਸ ਨੂੰ ਸੰਗੇ ਮਰਮਰ ਕਹਿੰਦੇ ਨੇ, ਉਹਦਾ ਰੰਗ ਬਿਲਕੁਲ ਸਫੇਦ ਹੈ, ਚਾਂਦੀ ਜੈਸਾ ਲੱਗਦਾ। ਦੂਸਰੇ ਪਾਸੇ ਕੋਇਟਾ ਰਾਜਸਥਾਨ ਵਿਚ ਚਲੇ ਜਾਈਏ, ਉਥੋਂ ਦਾ ਗ੍ਰੀਨ ਪੱਥਰ ਹੈ, ਹਰਾ ਹਰਾ ਪੱਥਰ। ਕਈਆਂ ਥਾਵਾਂ ਤੋਂ ਕਾਲੇ ਰੰਗ ਦਾ ਪੱਥਰ ਨਿਕਲਦਾ ਹੈ। ਨਾ ਨਾ